ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਅਕਤੂਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਦੋਂ ਇਮਤਿਹਾਨ। ਸੁਨਹਿਰੀ ਮਤਨ: ਯਰਮੀਆ। ਕਿਉਂ ਜੇ ਮੈਂ ਤੁਹਾਡੇ ਹੱਕ ਵਿੱਚ ਆਪਣੇ ਖਿਆਲਾਂ ਨੂੰ ਜਾਣਦਾ ਵਾਂ, ਖੁਦਾਵੰਦ ਆਖਦਾ ਹੈ, ਯਾਨੀ ਸਲਾਮਤੀ ਦੇ ਖਿਆਲ, ਬਰਿਆਈ ਦੇ ਨਹੀਂ, ਤਾਂ ਜੋ ਮੈਂ ਤੁਹਾਨੂੰ ਨੇਕ ਅੰਜਾਮ ਦੀ ਆਸ ਬਖਸ਼ਾਂ। ਜਵਾਬੀ ਪੜ੍ਹਾਈ: ਗੁਲਸੀਓ। ਅਸੀਂ ਤੁਹਾਡੇ ਵਾਸਤੇ ਸਦਾ ਦੁਆ ਕਰਕੇ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਪਾਪ, ਮਤਲਬ ਰੱਬ ਦਾ ਸ਼ੁਕਰ ਕਰਨੇ ਹਾਂ। ਇਸ ਲਈ ਜਿਸ ਦਿਨ ਤੋਂ ਇਹ ਸੁਣਿਆ ਹੈ, ਅਸੀਂ ਵੀ ਤੁਹਾਡੇ ਲਈ ਇਹ ਦੁਆ ਕਰਨ ਅਤੇ ਦਰਖਾਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਭਈ ਤੁਸੀਂ ਕਮਾਲ ਰੂਹਾਨੀ ਸਿਆਣ ਅਤੇ ਸਮਝ ਨਾਲ ਉਹਦੀ ਮਰਜ਼ੀ ਦੇ ਇਲਮ ਨਾਲ ਮਾਮੂਰ ਹੋ ਜਾਵੋ, ਤਾਂ ਜੋ ਤੁਹਾਡਾ ਚਾਲ ਚੱਲਣ ਖੁਦਾਵੰਦ ਦੇ ਲਾਇਕ ਹੋਵੇ ਅਤੇ ਉਹਨੂੰ ਹਰ ਤਰ੍ਹਾਂ ਪਸੰਦ ਆਵੇ ਅਤੇ ਤੁਹਾਡੇ ਵਿੱਚ ਹਰ ਤਰ੍ਹਾਂ ਦੇ ਨੇਕ ਕੰਮ ਦਾ ਫਲ ਲੱਗੇ ਅਤੇ ਰੱਬ ਦੀ ਪਛਾਣ ਵਿੱਚ ਵੱਧਦੇ ਜਾਓ ਅਤੇ ਉਹਦੇ ਜਲਾਲ ਦੀ ਕੁਦਰਤ ਦੇ ਮੁਤਾਬਕ ਹਰ ਤਰ੍ਹਾਂ ਦੀ ਕੁਦਰਤ ਤੋਂ ਤਾਕਤ ਵਾਲੇ ਹੁੰਦੇ ਜਾਓ, ਤਾਂ ਜੋ ਖੁਸ਼ੀ ਨਾਲ ਹਰ ਸੂਰਤ ਵਿੱਚ ਸਬਰ ਅਤੇ ਤਹੱਮਲ ਕਰ ਸਕੋ ਅਤੇ ਬਾਪ ਦਾ ਸ਼ੁਕਰ ਕਰਦੇ ਰਹੋ ਜਿਹਨੇ ਸਾਨੂੰ ਇਸ ਲਾਇਕ ਕੀਤਾ ਭਈ ਨੂਰ ਵਿੱਚ ਮੁਕੱਦਸਾਂ ਦੇ ਨਾਲ ਹਿੱਸਾ ਪਾਈਏ। ਉਹਨੇ ਹੀ ਸਾਨੂੰ ਹਨੇਰੇ ਦੇ ਕਬਜ਼ੇ ਤੋਂ ਛੁਡਾ ਕੇ ਆਪਣੇ ਲਾਡਲੇ ਪੁੱਤਰ ਦੀ ਬਾਦਸ਼ਾਹੀ ਵਿੱਚ ਦਾਖਲ ਕੀਤਾ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ: ਆਪਣੇ ਦਿਲ ਦੀ ਚੰਗੀ ਤਰ੍ਹਾਂ ਹਿਫਾਜ਼ਤ ਕਰ, ਕਿਉਂ ਜੇ ਹਯਾਤੀ ਦਾ ਸਿਰ ਸਦਾ ਉਹ ਹੀ ਏ। ਅਮਾਲ: ਪੌਲੂਸ ਨੇ ਆਖਿਆ। ਅਮਾਲ: ਮੈਂ ਯਹੂਦੀ ਵਾਂ ਅਤੇ ਕਲਕੀਆ ਦੇ ਸ਼ਹਿਰ ਤਰਸੁਸ ਵਿੱਚ ਪੈਦਾ ਹੋਇਆ, ਪਰ ਮੇਰੀ ਤਰਬੀਅਤ ਇਸ ਸ਼ਹਿਰ ਵਿੱਚ ਗਮਲੀਏਲ ਦੇ ਪੈਰਾਂ ਵਿੱਚ ਹੋਈ ਅਤੇ ਮੈਂ ਬਾਪ ਦਾਦਾ ਦੀ ਸ਼ਰੀਅਤ ਦੀ ਖਾਸ ਪਾਬੰਦੀ ਦੀ ਤਾਲੀਮ ਪਾਈ ਅਤੇ ਰੱਬ ਦੀ ਰਾਹ ਵਿੱਚ ਇੰਜ ਸਰਗਰਮ ਸੀ ਜਿਵੇਂ ਤੁਸੀਂ ਸਾਰੇ ਅੱਜ ਦੇ ਦਿਨ ਹੋ। ਉਹਨਾਂ ਕੋਲੋਂ ਮੈਂ ਭਰਾਵਾਂ ਦੇ ਨਾਂ ਚਿੱਠੀ ਲੈ ਕੇ ਦਮਿਸ਼ਕ ਨੂੰ ਗਿਆ, ਤਾਂ ਜੋ ਜਿੰਨੇ ਉੱਥੇ ਹੋਣ ਉਹਨਾਂ ਨੂੰ ਵੀ ਬੰਨ੍ਹ ਕੇ ਯਰੂਸ਼ਲਮ ਵਿੱਚ ਸਜ਼ਾ ਦੇਣ ਨੂੰ ਲਿਆਵਾਂ। ਜਦ ਮੈਂ ਸਫ਼ਰ ਕਰਦਾ ਕਰਦਾ ਦਮਿਸ਼ਕ ਦੇ ਕੋਲ ਅਪੜਿਆ ਅਤੇ ਇੰਜ ਹੋਇਆ ਭਈ ਦੁਪਹਿਰ ਦੇ ਵੇਲੇ ਇੱਕ ਵੱਡੀ ਲੋ ਅਸਮਾਨ ਤੋਂ ਮੇਰੇ ਆਲੇ ਦੁਆਲੇ ਚਮਕੀ ਅਤੇ ਮੈਂ ਧਰਤੀ 'ਤੇ ਡਿੱਗ ਪਿਆ ਅਤੇ ਇਹ ਆਵਾਜ਼ ਸੁਣੀ ਭਈ ਐ ਸਾਊਲ, ਐ ਸਾਊਲ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਮੈਂ ਜਵਾਬ ਦਿੱਤਾ, ਭਈ ਐ ਖੁਦਾਵੰਦ, ਤੂੰ ਕੌਣ ਹੈ? ਉਹਨੇ ਮੈਨੂੰ ਆਖਿਆ, ਮੈਂ ਯਸੂ ਨਾਸਰੀ ਵਾਂ ਜਿਹਨੂੰ ਤੂੰ ਸਤਾਉਂਦਾ ਹੈ। ਮੈਂ ਆਖਿਆ, ਐ ਖੁਦਾਵੰਦ, ਮੈਂ ਕੀ ਕਰਾਂ? ਖੁਦਾਵੰਦ ਨੇ ਮੈਨੂੰ ਆਖਿਆ, ਉੱਠ ਕੇ ਦਮਿਸ਼ਕ ਨੂੰ ਜਾ, ਜੋ ਕੁਝ ਤੇਰੇ ਕਰਨ ਲਈ ਮੁਕਰਰ ਹੋਇਆ ਹੈ ਉੱਥੇ ਤੈਨੂੰ ਸਾਰਾ ਦੱਸਿਆ ਜਾਵੇਗਾ। ਜਦ ਮੈਨੂੰ ਉਸ ਲੋਹ ਦੇ ਜਲਾਲ ਪਾਰੋਂ ਕੁਝ ਵਿਖਾਲੀ ਨਾ ਦਿੱਤਾ ਤੇ ਮੇਰੇ ਸਾਥੀ ਮੇਰਾ ਹੱਥ ਫੜ ਕੇ ਮੈਨੂੰ ਦਮਿਸ਼ਕ ਨੂੰ ਲੈ ਗਏ ਤੇ ਹਨਨੀਆਂ ਨਾਂ ਦਾ ਇੱਕ ਬੰਦਾ, ਜਿਹੜਾ ਸ਼ਰੀਅਤ ਦੇ ਮੁਤਾਬਕ ਦੀਨਦਾਰ ਤੇ ਉੱਥੇ ਦੇ ਸਾਰੇ ਰਹਿਣ ਵਾਲੇ ਯਹੂਦੀਆਂ ਵਿਚਾਲੇ ਨੇਕਨਾਮ ਸੀ, ਮੇਰੇ ਕੋਲ ਆਇਆ ਤੇ ਖੜਾ ਹੋ ਕੇ ਮੈਨੂੰ ਆਖਿਆ, ਭਾਈ ਸਾਊਲ, ਫਿਰ ਸਜਾਖਾ ਹੋ ਜਾ। ਉਸੇ ਵੇਲੇ ਸਜਾਖਾ ਹੋ ਕੇ ਮੈਂ ਉਹਨੂੰ ਵੇਖਿਆ। ਉਹਨੇ ਆਖਿਆ, ਸਾਡੇ ਪਿਓ ਦਾਦੇ ਦੇ ਰੱਬ ਨੇ ਤੈਨੂੰ ਇਸ ਲਈ ਮੁਕਰਰ ਕੀਤਾ ਹੈ ਭਈ ਤੂੰ ਉਹਦੀ ਮਰਜ਼ੀ ਨੂੰ ਜਾਣੇ ਅਤੇ ਉਸ ਰਾਸਤਬਾਜ਼ ਨੂੰ ਵੇਖੇ ਅਤੇ ਉਹਦੇ ਮੂੰਹ ਦੀ ਆਵਾਜ਼ ਨੂੰ ਸੁਣੇ, ਕਿਉਂ ਜੇ ਤੂੰ ਉਹਦੇ ਵੱਲੋਂ ਸਾਰੇ ਬੰਦਿਆਂ ਦੇ ਸਾਹਮਣੇ ਉਹਨਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਨੇ। ਅਮਾਲ: ਅਤੇ ਉਕਨੀਮ ਵਿੱਚ ਇੰਜ ਹੋਇਆ ਭਈ ਉਹ ਨਾਲ ਨਾਲ ਯਹੂਦੀਆਂ ਦੇ ਇਬਾਦਤਖਾਨੇ ਵਿੱਚ ਵੀ ਗਏ ਅਤੇ ਅਜਿਹਾ ਆਵਾਜ਼ ਕੀਤਾ ਭਈ ਯਹੂਦੀਆਂ ਅਤੇ ਯੂਨਾਨੀਆਂ ਦੋਵਾਂ ਦਾ ਇੱਕ ਵੱਡਾ ਜੱਥਾ ਇਮਾਨ ਲਿਆਇਆ, ਪਰ ਨਾਫਰਮਾਨ ਯਹੂਦੀਆਂ ਨੇ ਗੈਰ ਕੌਮ ਵਾਲਿਆਂ ਦੇ ਦਿਲਾਂ ਵਿੱਚ ਜੋਸ਼ ਪੈਦਾ ਕਰਕੇ ਉਹਨਾਂ ਨੂੰ ਭਰਾਵਾਂ ਵੱਲੋਂ ਬਦਗੁਮਾਨ ਕਰ ਦਿੱਤਾ। ਫਿਰ ਕੁਝ ਯਹੂਦੀ ਅੰਤਾਕੀਆ ਅਤੇ ਅਕਨੀਮ ਤੋਂ ਆਏ ਅਤੇ ਲੋਕਾਂ ਨੂੰ ਆਪਣੇ ਵੱਲ ਕਰਕੇ ਪੌਲੂਸ ਨੂੰ ਸੰਸਾਰ ਕੀਤਾ ਅਤੇ ਉਹਨੂੰ ਮੁਰਦਾ ਸਮਝ ਕੇ ਸ਼ਹਿਰੋਂ ਬਾਹਰ ਘੜੀਸ ਕੇ ਲੈ ਗਏ, ਪਰ ਜਦ ਚੇਲੇ ਉਹਦੇ ਆਲ ਦੁਆਲੇ ਆ ਖਲੋਤੇ ਅਤੇ ਉਹ ਉੱਠ ਕੇ ਸ਼ਹਿਰ ਵਿੱਚ ਆਇਆ ਅਤੇ ਦੂਜੇ ਦਿਨ ਬਰਨਾਬਾਸ ਦੇ ਨਾਲ ਦਰਬੇ ਨੂੰ ਟੁਰ ਗਿਆ। ਅਮਾਲ, ਹਫ਼ਤੇ ਦੇ ਪਹਿਲੇ ਦਿਨ ਜਦ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤੇ ਪੌਲੁਸ ਨੇ ਦੂਜੇ ਦਿਨ ਤੁਰ ਜਾਣ ਦਾ ਇਰਾਦਾ ਕਰਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਅੱਧੀ ਰਾਤ ਤੀਕਰ ਕਲਾਮ ਕਰਦਾ ਰਿਹਾ। ਜਿਸ ਬਾਲਾਖਾਨਾ ਵਿੱਚ ਅਸੀਂ ਇਕੱਠੇ ਹੋਏ ਸੀ ਉਹਦੇ ਵਿੱਚ ਬਹੁਤ ਸਾਰੇ ਦੀਵੇ ਬਲ ਰਹੇ ਸੀ। ਯੂਤੁਖਸੁਸ ਨਾਂ ਦਾ ਇੱਕ ਜਵਾਨ ਮੁੰਡਾ ਬਾਰੀ ਵਿੱਚ ਬੈਠਾ ਸੀ। ਉਹਦੇ ਉੱਤੇ ਨੀਂਦਰ ਦਾ ਬਹੁਤ ਗਲਬਾ ਸੀ ਤੇ ਜਦ ਪੌਲੁਸ ਬਹੁਤੇ ਚਿਰ ਤੀਕਰ ਗੱਲਾਂ ਕਰਦਾ ਰਿਹਾ ਤੇ ਉਹ ਨੀਂਦਰ ਦੇ ਗਲਬੇ ਵਿੱਚ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ ਤੇ ਜਦ ਚੁੱਕਿਆ ਗਿਆ ਤੇ ਮੁਰਦਾ ਸੀ। ਪੌਲੁਸ ਉਤਰ ਕੇ ਉਹਦੇ ਨਾਲ ਚੰਬੜ ਗਿਆ ਤੇ ਗਲੇ ਲਾ ਕੇ ਆਖਿਆ, ਘਬਰਾਓ ਨਾ, ਇਹਦੇ ਵਿੱਚ ਜਾਨ ਹੈ। ਇਹ ਫਿਰ ਉੱਥੇ ਜਾ ਕੇ ਰੋਟੀ ਤੋੜੀ ਤੇ ਖਾ ਕੇ ਇੰਨਾ ਚਿਰ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਭਈ ਸਵੇਰ ਹੋ ਗਈ। ਫਿਰ ਉਹ ਟੁਰ ਗਿਆ ਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਤੇ ਉਹਨਾਂ ਦੀ ਬੜੀ ਖਾਤਰ ਜਮ੍ਹਾਂ ਹੋਈ। ਅਮਾਲ, ਤੇ ਜਦੋਂ ਅਤਾਲੀਆ ਨੂੰ ਸਾਡਾ ਜਾਣਾ ਠਹਿਰ ਗਿਆ ਤੇ ਅਸੀਂ ਅਰਦਮੀਮ ਦੇ ਇੱਕ ਜਹਾਜ਼ ਉੱਤੇ ਰਵਾਨਾ ਹੋਏ। ਥੋੜ੍ਹੀ ਦੇਰ ਤੀਕਰ ਇੱਕ ਬੜੀ ਤੂਫਾਨੀ ਹਵਾ ਜਿਹੜੀ ਯੂਰਕਲੀਓਨ ਅਖਵਾਉਂਦੀ ਏ ਕ੍ਰੀਤੇ ਤੋਂ ਜਹਾਜ਼ ਉੱਤੇ ਆਈ ਤੇ ਜਦੋਂ ਬਹੁਤ ਦੇਰ ਤੀਕਰ ਨਾ ਸੂਰਜ ਨਜ਼ਰ ਆਇਆ ਨਾ ਤਾਰੇ ਤੇ ਤੇਜ਼ ਹਨੇਰੀ ਚੱਲ ਰਹੀ ਸੀ ਤੇ ਅਖੀਰ ਸਾਨੂੰ ਅਪੜਨ ਦੀ ਉਮੀਦ ਬਿਲਕੁਲ ਨਾ ਰਹੀ ਤੇ ਜਦੋਂ ਬਹੁਤ ਫਾਕਾ ਕਰ ਬੈਠੇ ਤੇ ਪੌਲੁਸ ਨੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਕੇ ਆਖਿਆ, ਮੈਂ ਤੁਹਾਨੂੰ ਨਸੀਹਤ ਕਰਦਾ ਵਾਂ ਵੀ ਖਾਤਰ ਜਮ੍ਹਾਂ ਰੱਖੋ ਕਿਉਂ ਜੇ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਵੇਗਾ ਪਰ ਜਹਾਜ਼ ਦਾ, ਕਿਉਂ ਜੇ ਰੱਬ ਜਿਹਦਾ ਮੈਂ ਵਾਂ ਤੇ ਜਿਹਦੀ ਇਬਾਦਤ ਵੀ ਕਰਦਾ ਵਾਂ ਉਹਦੇ ਫਰਿਸ਼ਤੇ ਨੇ ਇਸੇ ਰਾਤ ਮੇਰੇ ਕੋਲ ਆ ਕੇ ਆਖਿਆ, ਐ ਪੌਲੁਸ ਨਾ ਡਰ, ਜ਼ਰੂਰ ਏ ਭਈ ਤੂੰ ਕੈਸਰ ਦੇ ਸਾਹਮਣੇ ਹਾਜ਼ਰ ਹੋਵੇਂ ਤੇ ਵੇਖ ਜਿੰਨੇ ਲੋਕ ਤੇਰੇ ਨਾਲ ਜਹਾਜ਼ ਉੱਤੇ ਸਵਾਰ ਨੇ ਉਹਨਾਂ ਸਾਰਿਆਂ ਦੀ ਰੱਬ ਨੇ ਤੇਰੀ ਖਾਤਰ ਜਾਨ ਬਖਸ਼ੀ ਏ। ਇਸ ਲਈ ਐ ਸਾਹਿਬੋ ਖਾਤਰ ਜਮ੍ਹਾਂ ਰੱਖੋ ਕਿਉਂ ਜੇ ਮੈਂ ਰੱਬ ਦਾ ਯਕੀਨ ਕਰਦਾ ਵਾਂ ਜਿਵੇਂ ਮੈਨੂੰ ਆਖਿਆ ਗਿਆ ਏ ਉਦਾਂ ਹੀ ਹੋਵੇਗਾ। ਤੇ ਉਹ ਸਮੁੰਦਰ ਵਿੱਚ ਛੱਡ ਦਿੱਤੇ ਗਏ। ਅਮਾਲ, ਜਦੋਂ ਅਸੀਂ ਅੱਪੜ ਗਏ ਤੇ ਜਾਣਿਆ ਵੀ ਇਸ ਟਾਪੂ ਦਾ ਨਾਮ ਮਲਿੱਤੇ ਹੈ ਤੇ ਉਹਨਾਂ ਅਜਨਬੀਆਂ ਨੇ ਸਾਡੇ ਉੱਤੇ ਖਾਸ ਮਿਹਰਬਾਨੀ ਕੀਤੀ ਕਿਉਂ ਜੇ ਮੀਂਹ ਦੀ ਝੜੀ ਤੇ ਜਾੜੇ ਦੀ ਵਜ੍ਹਾ ਤੋਂ ਉਹਨਾਂ ਨੇ ਅੱਗ ਬਾਲ ਕੇ ਸਾਡੀ ਸਾਰਿਆਂ ਦੀ ਖਾਤਰ ਕੀਤੀ। ਜਦੋਂ ਪੌਲੁਸ ਨੇ ਲੱਕੜੀਆਂ ਦਾ ਗੱਠਾ ਜਮ੍ਹਾਂ ਕਰਕੇ ਅੱਗ ਵਿੱਚ ਸੁੱਟਿਆ ਤੇ ਇੱਕ ਸੱਪ ਗਰਮੀ ਪਾਰੋਂ ਨਿਕਲਿਆ ਤੇ ਉਹਦੇ ਹੱਥ ਉੱਤੇ ਚੜ ਗਿਆ ਤੇ ਉਹਨੇ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਤੇ ਉਹਨੂੰ ਕੋਈ ਨੁਕਸਾਨ ਨਾ ਹੋਇਆ ਤੇ ਉਹ ਪੂਰੇ 2 ਵਰੇ ਆਪਣੇ ਕਿਰਾਏ ਦੇ ਘਰ ਵਿੱਚ ਰਹਿੰਦਾ ਰਿਹਾ ਤੇ ਜਿਹੜੇ ਉਹਦੇ ਕੋਲ ਆਉਂਦੇ ਸੀ ਸਾਰਿਆਂ ਨੂੰ ਮਿਲਦਾ ਰਿਹਾ ਤੇ ਕਮਾਲ ਦਲੇਰੀ ਨਾਲ ਬਗੈਰ ਰੋਕ ਟੋਕ ਤੋਂ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕਰਦਾ ਤੇ ਖੁਦਾਵੰਦ ਯਿਸੂ ਮਸੀਹ ਦੀਆਂ ਗੱਲਾਂ ਸਿਖਾਉਂਦਾ ਰਿਹਾ। ਕਰੰਥੀਓ, ਇਸ ਲਈ ਜੇ ਕੋਈ ਮਸੀਹ ਵਿੱਚ ਏ ਤੇ ਉਹ ਨਵਾਂ ਮਖਲੂਕ ਏ, ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਏ ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਏ। ਰਸੂਲ ਆਖਦਾ ਏ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਕਰਦੇ ਜਾਓ ਤੇ ਉਹ ਸਿੱਧਾ ਸਿੱਧਾ ਇਹ ਗੱਲ ਸ਼ਾਮਿਲ ਕਰਦਾ ਏ ਭਈ ਕਿਉਂ ਜੇ ਜਿਹੜਾ ਤੁਹਾਡੇ ਅੰਦਰ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ ਉਹ ਰੱਬ ਏ। ਫਿਲਪੀਓਂ 2:12-13 ਆਇਤਾਂ। ਸੱਚਿਆਈ ਨੇ ਬਾਦਸ਼ਾਹੀ ਦੀ ਚਾਬੀ ਤਿਆਰ ਕਰ ਲਈ ਏ ਤੇ ਇਸ ਚਾਬੀ ਦੇ ਪਾਰੋਂ ਕ੍ਰਿਸਚਨ ਸਾਇੰਸ ਨੇ ਇਨਸਾਨੀ ਫਹਿਮ ਦਾ ਬੂਹਾ ਖੋਲ੍ਹਿਆ ਏ। ਕੋਈ ਵੀ ਤਾਲਾ ਨਹੀਂ ਚੁੱਕ ਸਕਦਾ ਤੇ ਨਾ ਹੀ ਕਿਸੇ ਬੂਹੇ 'ਚੋਂ ਲੰਘ ਸਕਦਾ ਏ। ਹਰ ਦਿਨ ਸਾਥੋਂ ਮਸੀਹ ਕੂਵਤ ਦੇ ਪੇਸ਼ਿਆਂ ਦੀ ਬਜਾਏ ਆਲਾ ਸਬੂਤਾਂ ਦੀ ਮੰਗ ਕਰਦਾ ਏ। ਇਹ ਸਬੂਤ ਪੂਰੇ ਤੌਰ 'ਤੇ ਰੂਹ ਦੀ ਤਾਕਤ ਨਾਲ, ਪਾਪ, ਬਿਮਾਰੀ ਤੇ ਮੌਤ ਦੀ ਤਬਾਹੀ ਨਾਲ ਬਣੇ ਨੇ, ਜਿਵੇਂ ਮਸੀਹ ਨੇ ਉਹਨਾਂ ਨੂੰ ਤਬਾਹ ਕੀਤਾ ਸੀ। ਇਹ ਤਰੱਕੀ ਦਾ ਇੱਕ ਅਨਸਰ ਏ ਤੇ ਤਰੱਕੀ ਰੱਬ ਦਾ ਕਾਨੂੰਨ ਏ, ਜਿਹਦਾ ਕਾਨੂੰਨ ਸਾਥੋਂ ਬਸ ਉਹੀ ਮੰਗ ਕਰਦਾ ਏ ਜੋ ਅਸੀਂ ਯਕੀਨੀ ਤੌਰ 'ਤੇ ਪੂਰਾ ਕਰ ਸਕਦੇ ਹਾਂ। ਉਹ ਲੋਕ ਮਜ਼ਬੂਤ ਹੁੰਦੇ ਨੇ ਜਿਹੜੇ ਧਿਆਨ ਰੱਖਦਿਆਂ ਹੋਏ ਤੇ ਦੁਆ ਕਰਦਿਆਂ ਹੋਏ ਨੱਸਦੇ ਨੇ ਤੇ ਥੱਕ ਨਹੀਂ ਸਕਦੇ, ਟੁਰਦੇ ਨੇ ਤੇ ਮੰਦਾ ਨਹੀਂ ਹੋ ਸਕਦੇ, ਜਿਹੜੇ ਛੇਤੀ ਨਾਲ ਚੰਗਿਆਈ ਹਾਸਲ ਕਰਦੇ ਨੇ ਤੇ ਆਪਣੀ ਇਸ ਹਾਲਤ ਨੂੰ ਬਰਕਰਾਰ ਰੱਖਦੇ ਨੇ, ਜਾਂ ਹੌਲੀ ਹੌਲੀ ਹਾਸਲ ਕਰਦੇ ਤੇ ਨਾ ਉਮੀਦੀ ਨੂੰ ਨਹੀਂ ਪੈਦਾ ਹੋਣ ਦਿੰਦੇ। ਰੱਬ ਕਾਮਲੀਅਤ ਮੰਗਦਾ ਏ, ਪਰ ਉਸ ਵੇਲੇ ਤੀਕਰ ਨਹੀਂ ਜਦੋਂ ਤੀਕਰ ਰੂਹ ਤੇ ਬਦਨ ਦੇ ਵਿਚਕਾਏ ਜੰਗ ਨਾ ਲੜੀ ਜਾਵੇ ਤੇ ਜਿੱਤੀ ਨਾ ਜਾਵੇ। ਪੈਰ ਪੈਰ ਉੱਤੇ ਵਜੂਦੀਅਤ ਦੀਆਂ ਰੂਹਾਨੀ ਅਸਲੀਅਤ ਨੂੰ ਹਾਸਲ ਕਰਨ ਤੋਂ ਪਹਿਲਾਂ ਮਾਦੀ ਤੌਰ ਤੇ ਖਾਣਾ ਪੀਣਾ ਜਾਂ ਪਾਉਣਾ ਬੰਦ ਕਰਨਾ ਠੀਕ ਨਹੀਂ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਏ। ਗੈਰ ਕਾਮਲ ਇਨਸਾਨ ਹੌਲੀ ਹੌਲੀ ਅਸਲੀ ਰੂਹਾਨੀ ਕਾਮਲੀਅਤ ਨੂੰ ਪਕੜ ਵਿੱਚ ਕਰ ਲੈਂਦਾ ਏ, ਪਰ ਠੀਕ ਤਰ੍ਹਾਂ ਸ਼ੁਰੂ ਕਰਨ ਲਈ ਤੇ ਹਸਤੀ ਦੇ ਵੱਡੇ ਮਸਲੇ ਨੂੰ ਜ਼ਾਹਰ ਕਰਨ ਦੇ ਮਾਮਲੇ ਨੂੰ ਜਾਰੀ ਰੱਖਣਾ ਬਹੁਤ ਵੱਡਾ ਕੰਮ ਏ। ਨਫਸੀ ਦੌਰ ਵਿੱਚ ਪੂਰੀ ਕ੍ਰਿਸਚਨ ਸਾਇੰਸ ਨੂੰ ਉਸ ਤਬਦੀਲੀ ਤੋਂ ਪਹਿਲਾਂ ਹਾਸਲ ਨਹੀਂ ਕੀਤਾ ਜਾ ਸਕਦਾ ਜਿਹਨੂੰ ਮੌਤ ਦਾ ਨਾਂ ਦਿੱਤਾ ਗਿਆ ਏ, ਕਿਉਂ ਜੇ ਜਿਹਨੂੰ ਅਸੀਂ ਸਮਝ ਨਹੀਂ ਸਕਦੇ ਉਹਨੂੰ ਜ਼ਾਹਰ ਕਰਨ ਦੀ ਤਾਕਤ ਸਾਡੇ ਵਿੱਚ ਨਹੀਂ ਏ। ਪਰ ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਏ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਤੇ ਜਲਦੀ ਨਾਲ ਅਮਲੀ ਤੌਰ ਤੇ ਮਾਦੀ ਨੂੰ ਤਰਕ ਕਰਨ ਤੇ ਰੂਹਾਨੀ ਉੱਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਏ, ਜਿਹਦੇ ਤੋਂ ਬੈਰੂਨੀ ਤੇ ਅਸਲੀ ਦਾ ਅੰਦਾਜ਼ਾ ਹੁੰਦਾ ਏ। ਲਖਾਰੀ ਨੇ ਨਾ ਉਮੀਦ ਉਜ਼ਵੀ ਬਿਮਾਰੀ ਨੂੰ ਸ਼ਫਾ ਦਿੱਤੀ ਤੇ ਬਸ ਰੱਬ ਨੂੰ ਹੀ ਹਯਾਤੀ ਮੰਨਣ ਦੇ ਰਾਹੀਂ ਮਰਨ ਵਾਲੇ ਨੂੰ ਜ਼ਿੰਦਾ ਕੀਤਾ। ਇਹ ਮੰਨਣਾ ਪਾਪ ਏ ਵੀ ਕੋਈ ਸ਼ੈ ਕਾਦਰ ਮੁਤਲਕ ਤੇ ਅਬਦੀ ਹਯਾਤੀ ਨੂੰ ਨੀਵਾਂ ਕਰ ਸਕਦੀ ਏ, ਤੇ ਇਹ ਸਮਝਦਿਆਂ ਹੋਏ ਵੀ ਮੌਤ ਨਹੀਂ ਏ ਤੇ ਇਹਦੇ ਨਾਲ ਨਾਲ ਰੂਹ ਦੇ ਫਜ਼ਲਾਂ ਨੂੰ ਸਮਝਣਾ ਹਯਾਤੀ ਵਿੱਚ ਲੋ ਲਿਆਂਦਾ ਏ। ਫਿਰ ਵੀ ਸਾਨੂੰ ਇਖਤਿਆਰ ਦੇ ਸਾਦਾ ਇਜ਼ਹਾਰ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਏ ਤੇ ਜਿੰਨੀ ਛੇਤੀ ਅਸੀਂ ਇਹ ਸ਼ੁਰੂ ਕਰਾਂਗੇ ਓਨਾ ਹੀ ਚੰਗਾ ਏ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਏ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਏ ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਏ। ਭਾਵੇਂ ਇੱਥੇ ਜਾਂ ਇਹਦੇ ਬਾਅਦ ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਏ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਏ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਏ। ਕੋਈ ਵੀ ਨਫਸ ਪ੍ਰਸਤੀ ਜਾਂ ਪਾਪ ਆਲੂਦ ਸ਼ੈ ਫਾਨੀ ਨਹੀਂ ਏ। ਇਹ ਮਾਦੇ ਦੀ ਮੌਤ ਨਹੀਂ ਬਲਕਿ ਝੂਠੇ ਮਾਦੀ ਫਹਿਮ ਤੇ ਪਾਪ ਦੀ ਮੌਤ ਹੀ ਏ ਜਿਹਨੂੰ ਇਨਸਾਨ ਤੇ ਹਯਾਤੀ ਹਮਾਹੰਗ ਅਸਲੀ ਤੇ ਅਬਦੀ ਜ਼ਾਹਰ ਕਰਦੇ ਨੇ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਏ। ਇਨਸਾਨ ਅਬਦੀਅਤ ਦਾ ਪਰਛਾਵਾਂ ਏ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਏ। ਇਹਦੀ ਵਸਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਦੂਦ ਖਿਆਲ ਨੂੰ ਜ਼ਾਹਰ ਕਰਦਾ ਏ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ, ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਏ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਏ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਭਈ ਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਿਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅਪੜ ਸਕੀਏ। ਜਿਵੇਂ ਫਾਨੀ ਇਨਸਾਨ ਨੂੰ ਮੌਤ ਮਿਲਦੀ ਏ, ਉਹ ਮਰਨ ਤੋਂ ਬਾਅਦ ਉਂਝਦਾ ਹੀ ਹੋਵੇਗਾ ਜਦ ਤੀਕਰ ਪਈ ਅਜ਼ਮਾਇਸ਼ ਤੇ ਤਰੱਕੀ ਕੋਈ ਜ਼ਰੂਰੀ ਤਬਦੀਲੀ ਨਾ ਲਿਆਵੇ। ਸਿਆਣ ਕਦੀ ਮਿੱਟੀ ਨਹੀਂ ਹੁੰਦੀ, ਕਬਰ ਵਿੱਚੋਂ ਜੀ ਉੱਠਣਾ ਸਿਆਣ ਜਾਂ ਹਯਾਤੀ ਦੀ ਉਡੀਕ ਨਹੀਂ ਕਰਦਾ, ਕਿਉਂ ਜੇ ਕਬਰ ਦਾ ਦੋਵਾਂ ਉੱਤੇ ਇਖਤਿਆਰ ਨਹੀਂ ਏ। ਅਖੀਰੀ ਅਦਾਲਤ ਇਨਸਾਨਾਂ ਦੀ ਉਡੀਕ ਨਹੀਂ ਕਰਦੀ, ਕਿਉਂ ਜੇ ਹਿਕਮਤ ਦਾ ਹਸ਼ਰ ਦਿਹਾੜਾ ਹਰ ਵੇਲੇ ਤੇ ਲਗਾਤਾਰ ਜਾਰੀ ਹੁੰਦਾ ਏ। ਇੱਥੇ ਤੀਕਰ ਪਈ ਉਹ ਅਦਾਲਤ ਵੀ ਜਿਹਦੇ ਰਾਹੀਂ ਫਾਨੀ ਇਨਸਾਨ ਸਾਰੀ ਮਾਦੀ ਗਲਤੀ ਤੋਂ ਬੇਨਕਾਬ ਕੀਤਾ ਜਾਂਦਾ ਏ। ਸਾਡੇ ਉਸਤਾਦ ਨੇ ਆਖਿਆ, ਪਰ ਮਦਦਗਾਰ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ। ਜਦ ਮਸੀਹਤ ਦੀ ਸਾਇੰਸ ਜ਼ਾਹਿਰ ਹੋਵੇਗੀ ਤੇ ਉਹ ਤੁਹਾਨੂੰ ਪੂਰੀ ਸੱਚਾਈ ਵੱਲ ਲੈ ਕੇ ਜਾਵੇਗੀ। ਪਹਾੜ ਉੱਤੇ ਵਾਜ਼ ਐਸ ਸਾਇੰਸ ਦਾ ਜੌਹਰ ਏ ਤੇ ਹਮੇਸ਼ਾ ਦੀ ਹਯਾਤੀ ਨਾ ਪਈ ਯਸੂ ਦੀ ਮੌਤ ਇਹਦਾ ਨਤੀਜਾ ਏ। ਉਹ ਲੋਕ ਜਿਹੜੇ ਆਪਣੇ ਜਾਲ ਨੂੰ ਛੱਡਣ ਜਾਂ ਸੱਚਾਈ ਲਈ ਸੱਜੇ ਪਾਸੇ ਸੁੱਟਣ ਨੂੰ ਤਿਆਰ ਨੇ, ਉਹਨਾਂ ਦੇ ਕੋਲ ਪਹਿਲੇ ਵਾਂਗਰ ਸਿੱਖਣ ਤੇ ਮਸੀਹੀ ਸ਼ਫਾ ਉੱਤੇ ਅਮਲ ਕਰਨ ਦਾ ਮੌਕਾ ਏ। ਇਹਦੇ ਉੱਤੇ ਹੀ ਸਹੀਫੇ ਮੁਸ਼ਤਮਿਲ ਨੇ, ਕਲਾਮ ਦੀ ਰੂਹਾਨੀ ਅਹਿਮੀਅਤ ਇਹ ਤਾਕਤ ਦਿੰਦੀ ਏ। ਪਰ ਜਿਵੇਂ ਪਈ ਪੌਲੂਸ ਆਖਦਾ ਏ, ਮੁਨਾਦੀ ਕਰਨ ਵਾਲੇ ਦੇ ਬਗੈਰ ਕਿਵੇਂ ਸੁਣਨ, ਅਤੇ ਜਦ ਤੀਕਰ ਉਹ ਘੱਲੇ ਨਾ ਜਾਣ ਮੁਨਾਦੀ ਕਿਵੇਂ ਕਰਨ। ਜੇ ਉਹ ਘੱਲੇ ਗਏ ਨੇ ਤਾਂ ਮੁਨਾਦੀ ਕਿਵੇਂ ਕਰਨਗੇ, ਤਬਦੀਲ ਕਿਵੇਂ ਕਰਨਗੇ ਅਤੇ ਲੋਕਾਂ ਨੂੰ ਸ਼ਫਾ ਦੇਣਗੇ, ਜਦਕਿ ਲੋਕ ਹੀ ਨਾ ਸੁਣਨ। ਜੇ ਤੁਸੀਂ ਹਮੇਸ਼ਾ ਮੁਸ਼ਕਿਲ ਪਰ ਸੱਚਾਈ ਦੇ ਸਿਹਤ ਵਾਲੇ ਪਾਣੀ ਉੱਤੇ ਚਮਕ ਸੁੱਟਦੇ ਹੋ ਤਾਂ ਤੁਹਾਨੂੰ ਤੂਫਾਨਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੀ ਨੇਕੀ ਨੂੰ ਬਦੀ ਆਖਿਆ ਜਾਵੇਗਾ, ਇਹ ਹੀ ਸੂਲੀ ਏ। ਇਹਨੂੰ ਚੁੱਕੋ ਅਤੇ ਬਰਦਾਸ਼ਤ ਕਰੋ, ਕਿਉਂਕਿ ਇਹਦੇ ਰਾਹੀਂ ਹੀ ਤੁਸੀਂ ਜਿੱਤਦੇ ਹੋ ਅਤੇ ਤਾਜ ਪਾਉਂਦੇ ਹੋ। ਧਰਤੀ ਉੱਤੇ ਮੁਸਾਫਰ ਹੋ, ਅਸਮਾਨ ਤੁਹਾਡਾ ਘਰ ਏ, ਅਜਨਬੀ ਹੋ, ਰੱਬ ਦੇ ਤੁਸੀਂ ਪਰਾਉਣੇ ਹੋ। ਬਸ ਇੱਕ ਇਕੱਲੇ ਪਾਪ ਉੱਤੇ ਫਤਿਹ ਮੰਦੀ ਲਈ ਅਸੀਂ ਲਸ਼ਕਰਾਂ ਦੇ ਖੁਦਾਵਾਂ ਦਾ ਸ਼ੁਕਰ ਕਰਦੇ ਅਤੇ ਉਹਦੀ ਵਡਿਆਈ ਬਿਆਨ ਕਰਦੇ ਹਾਂ। ਸਾਰੇ ਪਾਪਾਂ ਉੱਤੇ ਇੱਕ ਵੱਡੀ ਜਿੱਤ ਨੂੰ ਅਸੀਂ ਕੀ ਆਖਾਂਗੇ। ਅਸਮਾਨ ਉੱਤੇ ਇਸ ਤੋਂ ਪਹਿਲਾਂ ਇੰਨਾ ਮਿੱਠਾ ਇੱਕ ਉੱਚਾ ਗੀਤ ਨਹੀਂ ਅਪੜਿਆ, ਜਿਹੜਾ ਹੁਣ ਮਸੀਹ ਦੇ ਵੱਡੇ ਦਿਲ ਦੇ ਨੇੜੇ ਅਤੇ ਵਾਜ਼ਿਆ ਹੋ ਕੇ ਅਪੜਦਾ ਏ, ਕਿਉਂਕਿ ਇਲਜ਼ਾਮ ਲਾਉਣ ਵਾਲਾ ਉੱਥੇ ਨਹੀਂ ਏ ਅਤੇ ਪਿਆਰ ਆਪਣਾ ਬੁਨਿਆਦੀ ਅਤੇ ਹਮੇਸ਼ਾ ਰਹਿਣ ਵਾਲਾ ਤਣਾਓ ਬਾਹਰ ਕੱਢਦਾ ਏ। ਹਸਤੀ, ਪਾਕਿਜ਼ਗੀ, ਹਮਾਹੰਗੀ ਅਤੇ ਲਾਫਾਨੀਅਤ ਏ, ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਏ ਭਈ ਇਹਦਾ ਇਲਮ, ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ, ਇਨਸਾਨ ਦੇ ਬਦਨੀ ਅਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਅਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਅਤੇ ਲਾਫਾਨੀਅਤ ਨੂੰ ਲੋਅ ਵਿੱਚ ਲਿਆਵੇਗੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਮਰ੍ਹਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।